ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਜੋਕੇ ਸਮੇਂ ਵੱਲ ਝਾਤੀ ਮਾਰੀਏ ਤਾਂ ਸਾਰੇ ਪਾਸੇ ਲੁੱਟ ਖਸੁੱਟ ਆਫਾ ਥਾਪੀ ਦਾ ਭੜਥੂ ਮਚਿਆ ਹੋਇਆ ਹੈ, ਚਾਰੇ ਪਾਸੇ ਕਰਪਸ਼ਨ ਦਾ ਬੋਲਬਾਲਾ ਹੈ ਜੀ। ਕੀ ਕਾਰਨ ਹਨ ਕਿ ਮਨੁੱਖ ਆਪਣੇ ਆਪੇ ਤੋਂ, ਆਪਣੇ ਕਰਤੇ ਤੋਂ, ਹੁਕਮ ਤੋਂ ਅਣਜਾਣ ਬੇਪਰਵਾਹ ਹੋ ਰਿਹਾ ਹੈ? ਲੇਕਿਨ ਜੀਵਨ ਬੋਲਦਾ ਹੈ, ਜੀਵਨ ਵਿਆਖਿਆ ਕਰਦਾ ਹੈ। ਉਹ ਕਿਹੜਾ ਜੀਵਨ ਹੈ? ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਿਕ ਦੇਣ ਦਾ ਸਦਕਾ ਇਹਨਾਂ ਜਪ ਤਪ ਸਮਾਗਮਾਂ ਵਿੱਚ ਜੋ ਗੁਪਤ ਸਿਮਰਨ ਹੈ, ਉਸ ਦੇ ਵਿੱਚ ਸਾਨੂੰ ਇਹ ਘੋਖਣ ਦੀ, ਪਰਖਣ ਦੀ, ਆਡਿਟ ਕਰਨ ਦੀ ਇਹ ਸੋਝੀ ਮਿਲਦੀ ਹੈ ਕਿ ਅਸੀਂ ਕਿੱਥੇ ਖੜੋਤੇ ਹਾਂ, ਕਿੱਥੋਂ ਚੱਲੇ ਸੀ ਅਤੇ ਕਿੱਥੇ ਪਹੁੰਚੇ ਹਾਂ, ਤਾਂ ਕਿ ਅੰਤਰਮੁਖੀ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਏ। ਅਤੇ ਫਿਰ ਅਸੀਂ ਜੋ ਕੱਲ੍ਹ ਅਸੀਂ ਲੇਖ ਵਿੱਚ ਸੁਣਿਆ ਕਿ ਅੰਤਰ ਆਤਮੇ ਸੰਗਤ, ਸਰੀਰਾਂ ਤੋਂ ਬਗੈਰ ਵੀ ਮਹਾਂਪੁਰਖ ਗੁਰਮੁਖ ਪਿਆਰਿਆਂ ਦੀ ਸੰਗਤ ਕਰ ਸਕਦੇ ਹਾਂ, ਬਸ਼ਰਤੇ ਸਾਡਾ ਜੀਵਨ ਜੋ ਹੈ ਉਹ ਜੀਵਨ ਰੂਪ ਸਿਮਰਨ ਵਾਲਾ ਹੋਵੇ। ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇਸ ਵਿਸ਼ੇ 'ਤੇ ਦੋ ਲੇਖਾਂ ਦੀ ਲੜੀ ਲਿਖੀ ਹੈ। ਨਮੂਨੇ ਮਾਤਰ ਭਾਗ ਦੂਸਰਾ ਆਪ ਜੀ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ। ਆਓ ਪਿਆਰ ਅਤੇ ਧਿਆਨ ਨਾਲ ਸਰਵਣ ਕਰੀਏ ਗੁਰਬਾਣੀ ਵਿਚਾਰ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਭਾਗ ਦੂਜਾ। 84 ਲੱਖ ਜੂਨਾਂ ਆਪਣੇ ਆਪੇ, ਆਪਣੇ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਛੋਪ ਅਤੇ ਅਣਜਾਣੇ ਵਿਚਰ ਰਹੀਆਂ ਹਨ ਅਤੇ ਆਪਣੇ ਕਰਤੇ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਪਰ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ, ਜੀਵਨ ਦੀ ਬਾਬਤ ਦਰਸਾਉਣ, ਸਿਖਾਉਣ ਅਤੇ ਕਮਾਉਣ ਲਈ ਅਕਾਲ ਪੁਰਖ ਨੇ ਆਪਣੀਆਂ ਸੰਤਾਂ, ਭਗਤਾਂ, ਗੁਰੂਆਂ, ਅਵਤਾਰਾਂ, ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਦੇ, ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਫਿਰ ਵੀ ਇਹ ਇਨਸਾਨ ਆਪਣੇ ਆਪੇ, ਆਪਣੇ ਕਰਤੇ ਅਤੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਖੋਜ ਅਤੇ ਇਸ ਦੇ ਇਲਾਜ ਅਥਵਾ ਸੁਧਾਰ ਦੀ ਬਾਬਤ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਕਿਸੇ ਚਿਤਵਣੀ ਨੂੰ ਖਿਆਲ ਆਖਿਆ ਜਾਂਦਾ ਹੈ। ਹਾਂਜੀ, ਕਿਸੇ ਵੀ ਚਿਤਵਣੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਖਿਆਲ ਵੱਲ ਗੌਰ ਕੀਤਾ ਜਾਏ ਤਾਂ ਧਿਆਨ ਬਣ ਜਾਂਦਾ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਇੰਟੈਂਸ ਬਣ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਫਿਰ ਵਲਵਲੇ ਉਪਜਦੇ ਹਨ। ਵਲਵਲਿਆਂ ਦੀ ਸੂਖਮ ਖਿਆਲੀ ਉਡਾਰੀਆਂ ਨੂੰ ਕਵਿਤਾ ਕਿਹਾ ਜਾਂਦਾ ਹੈ। ਦਿਲਚਸਪੀ ਅਤੇ ਰੁਚੀਆਂ ਅਨੁਸਾਰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਫਿਰ ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ। ਧਿਆਨ ਦੇਣਾ ਜੀ, ਕਰਮਾਂ ਦੇ ਅਭਿਆਸ ਦੁਆਰਾ ਫਿਰ ਆਦਤਾਂ ਬਣਦੀਆਂ ਹਨ ਅਤੇ ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਦੁਆਰਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚਲਨ ਬਣਦਾ ਹੈ। ਚਾਲ ਚਲਨ ਅਨੁਸਾਰ ਸਾਡਾ ਜੀਵਨ ਬਣਦਾ ਹੈ। ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ। ਸ਼ਖਸੀਅਤ ਅਨੁਸਾਰ ਸਾਡੇ ਭਾਗ ਬਣਦੇ ਹਨ। ਸ਼ਖਸੀਅਤ ਅਨੁਸਾਰ ਸਾਡੇ ਉਦਾਲੇ ਵਾਤਾਵਰਨ ਬਣਦਾ ਹੈ। ਸ਼ਖਸੀਅਤ ਅਨੁਸਾਰ ਸਾਡੀ ਆਪਣੀ ਦੁਨੀਆ ਬਣਦੀ ਹੈ। ਸ਼ਖਸੀਅਤ ਅਨੁਸਾਰ ਸਾਡੇ ਜੀਵਨ ਦਾ ਲੋਕਾਂ 'ਤੇ ਅਸਰ ਹੁੰਦਾ ਹੈ। ਸ਼ਖਸੀਅਤ ਹੀ ਸਾਡੀ ਜੀਵਨ ਸੇਧ ਬਣ ਜਾਂਦੀ ਹੈ। ਸ਼ਖਸੀਅਤ ਹੀ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੀ ਹੈ। ਇਸੇ ਅੰਤਸ਼ਕਰਨ ਅਨੁਸਾਰ ਸਾਡੇ ਅਗਲੇ ਜਨਮਾਂ ਦੀ ਫਿਰ ਸੇਧ ਬਣਦੀ ਹੈ। ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਹਾਂਜੀ, ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢਲਾ ਕਾਰਨ ਜੋ ਜਾਂ ਬੀਜ ਜੋ ਹਨ ਉਹ ਸਾਡੀਆਂ ਚਿਤਵਨੀਆਂ ਅਥਵਾ ਖਿਆਲ ਹੀ ਹਨ। ਸਾਡੇ ਕਰਮਾਂ, ਆਦਤਾਂ, ਸੁਭਾਓ, ਜੀਵਨ, ਮਨੋਰੰਜਨ, ਭਾਗ ਆਦਿ ਸਭ ਕੁਝ ਸਾਡੇ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਹਨ। ਹਾਂਜੀ, ਜਿਹੋ ਜਿਹੇ ਖਿਆਲ ਸਾਡੇ ਹਨ ਉਹੋ ਜਿਹਾ ਸਾਡੀਆਂ ਕਰਮਾਂ, ਆਦਤਾਂ, ਸੁਭਾਓ, ਜੀਵਨ, ਅੰਤਸ਼ਕਰਨ, ਭਾਗ ਸਭ ਕੁਝ ਸਾਡੇ ਇਹ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਹਨ। ਜਿਹਾ ਬੀਜੈ ਸੋ ਲੂਣੈ, ਕਰਮਾਂ ਸੰਧੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਤੀਜੈ ਅਵਰ ਜਨਾ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਅਗੁਣ ਉਪਜਦੇ ਹਨ ਅਤੇ ਲੱਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ ਵਿੱਚ ਹੋਮੇ ਵਿਹੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ, ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ, ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰਥ ਹੋ ਗਏ ਹਾਂ ਅਤੇ ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਜਾਇਜ਼ ਮੰਨੀ ਬੈਠੇ ਹਾਂ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ, ਅਭਿਆਸ, ਕਮਾਈ ਅਤੇ ਗੁਰਪ੍ਰਸਾਦ ਦੀ ਲੋੜ ਹੈ। ਹਾਂਜੀ, ਇਹ ਨਿਰਣਾ ਸ਼ਕਤੀ ਕੋਈ ਸੌਖੀ ਖੇਡ ਨਹੀਂ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ, ਅਭਿਆਸ, ਕਮਾਈ ਅਤੇ ਗੁਰਪ੍ਰਸਾਦ ਦੀ ਲੋੜ ਹੈ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਅਤੇ ਮਲੀਨ ਸੋਚ ਪ੍ਰਣਾਲੀ ਵਿੱਚ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਢ ਕਾਰਨ ਸਾਡੇ ਖਿਆਲ ਹੀ ਹਨ। ਇਸ ਲਈ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਹਾਂਜੀ, ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਨ ਅਤੇ ਸੰਗਤ ਦਾ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੇ ਹੈ ਸੋ ਤੈ ਸੋ ਫਲ ਖਾਏ। ਪੁਰਾਣੀ ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਦੈਵੀ ਗੁਣਾਂ ਦੀ ਪਿਉਂਦ ਚੜ੍ਹਾਉਣ ਦੀ ਲੋੜ ਹੈ, ਜਿਸ ਨਾਲ ਸਾਡੇ ਕਰਮਾਂ ਦੇ ਨਤੀਜੇ ਜਾਂ ਫਲ ਚੰਗੇ ਹੋ ਸਕਦੇ ਹਨ ਅਤੇ ਸਾਡਾ ਜੀਵਨ ਚੰਗੇਰਾ, ਉਚੇਰਾ, ਸੁਹਣੇਰਾ, ਸੁਖਦਾਈ ਅਤੇ ਕਲਿਆਣਕਾਰੀ ਹੋ ਸਕਦਾ ਹੈ। ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਨਾਲ ਚੜ ਸਕਦੀ ਹੈ। ਸਾਧ ਸੰਗਤ ਅਤੇ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਏਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਏਗਾ। ਹਾਂਜੀ, ਸਾਧ ਸੰਗਤ ਅਤੇ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਏਗਾ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੁੰਦਾ ਜਾਏਗਾ। ਅਸੀਂ ਨੀਵੇਂ ਖਿਆਲਾਂ, ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦੀ ਥਾਂ ਉਚੇਰੇ, ਚੰਗੇਰੇ, ਸੁਹਨੇਰੇ, ਨਿਰਮਲ, ਦੈਵੀ ਆਤਮਕ ਖਿਆਲਾਂ ਦਾ ਫਿਰ ਅਭਿਆਸ ਹੋਏਗਾ। 84 ਲੱਖ ਜੂਨਾਂ ਇਹਨਾਂ ਦੇ ਸਿਰਤਾਜ ਇਨਸਾਨ ਦੀ ਜੀਵਨੀਆਂ ਦੇ ਕੁਛ ਪੱਖਾਂ ਦਾ ਨਿਰਣਾ ਇਉਂ ਕੀਤਾ ਗਿਆ ਹੈ। ਹਾਂਜੀ, ਇਹ ਅਸ਼ਰਫ ਫਲ ਮਖਲੂਕਾਤ ਇਨਸਾਨ ਅਤੇ ਬਾਕੀ 84 ਲੱਖ ਜੂਨਾਂ ਦਾ ਇਹ ਕੁਛ ਨਿਰਣਾ ਕੀਤਾ ਗਿਆ ਹੈ। ਹੋਰ ਜੂਨਾਂ ਅਣਜਾਣੇ ਭਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ, ਪਰ ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਮਨ ਮਰਜ਼ੀ ਨਾਲ ਜੀਵਨ ਭੋਗਦਾ ਹੈ। ਜੀ, ਹੋਰ ਜੂਨਾਂ ਆਪਣੇ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਹੋ ਕੇ ਸਬਰ ਸਬੂਰੀ ਵਿੱਚ ਰਹਿੰਦੀਆਂ ਹਨ। ਇਨਸਾਨ ਕੁਦਰਤ ਦੀਆਂ ਬੇਅੰਤ ਦਾਤਾਂ ਨੂੰ ਵਰਤਦਾ ਹੋਇਆ ਵੀ ਅਸੰਤੁਸ਼ਟ, ਨਾ ਸ਼ੁਕਰਾ, ਅਕਿਰਤ ਕਣ ਅਤੇ ਦੁਖੀ ਰਹਿੰਦਾ ਹੈ। ਹੋਰ ਜੂਨਾਂ ਵੈਰ ਵਿਰੋਧ ਕਿਸੇ ਦਾਇਰੇ ਵਿੱਚ ਸੀਮਤ ਹੈ। ਇਨਸਾਨ ਵੈਰ ਵਿਰੋਧ ਈਰਖਾ ਦਵੈਤ ਅਤੇ ਸਾੜਾ ਇਤਨਾ ਵਧਾ ਲਿਆ ਹੈ ਕਿ ਖਿੱਚੋ ਤਾਣ ਨਫ਼ਰਤ ਆਪਾ ਤਾਪੀ ਲੜਾਈਆਂ ਝਗੜਿਆਂ ਨਾਲ ਸੰਸਾਰ ਵਿੱਚ ਭੜਥੂ ਮਚਾ ਛੱਡਿਆ ਹੈ। ਹੋਰ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀਆਂ, ਪਰ ਇਨਸਾਨ ਸਭ ਕੁਝ ਹੁੰਦਿਆਂ ਹੋਇਆਂ ਵੀ ਲੱਭ ਲੋਭ ਵਿੱਚ ਹਲਕਾਏ ਫਿਰਦੇ ਹਨ। ਹਾਂਜੀ, ਬਾਕੀ ਜੂਨਾਂ ਆਪਣੀ ਲੋੜਾਂ ਤੋਂ ਬਗੈਰ ਕੋਈ ਲੱਭ ਲੋਭ ਨਹੀਂ ਕਰਦੀਆਂ, ਪਰ ਇਨਸਾਨ ਸਭ ਕੁਝ ਹੁੰਦਿਆਂ ਹੋਇਆਂ ਵੀ ਲੱਭ ਲੋਭ ਵਿੱਚ ਹਲਕਾਏ ਫਿਰਦੇ ਹਨ। ਹੋਰ ਜੂਨਾਂ ਸੀਮਤ ਬੁੱਧੀ ਨਾਲ ਹੀ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ, ਪਰ ਇਨਸਾਨ ਬੇਅੰਤ ਬੁੱਧੀ ਹੁੰਦਿਆਂ ਹੋਇਆਂ ਵੀ ਹਉਮੈ ਦੇ ਭਰਮ ਭੁਲਾਵੇ ਅਤੇ ਅਗਿਆਨਤਾ ਵਿੱਚ ਜੀਵਨ ਅਜਾਈ ਗਵਾ ਰਿਹਾ ਹੈ ਅਤੇ ਰਸਾਤਲ ਵੱਲ ਰੁੜਦਿਆ ਜਾ ਰਿਹਾ ਹੈ। ਹੋਰ ਜੂਨਾਂ ਭਾਣੇ ਵਿੱਚ ਰਹਿੰਦੀਆਂ ਹੋਈਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰਦੀਆਂ, ਪਰ ਇਨਸਾਨ ਤੀਖਣ ਬੁੱਧੀ ਸੂਝ ਬੂਝ ਦੇ ਹੁੰਦਿਆਂ ਹੋਇਆਂ ਵੀ ਕੂੜ ਫਰੇਬ ਬੇਈਮਾਨੀ ਲੁੱਟ ਖਸੁੱਟ ਪਖੰਡ ਜ਼ੁਲਮ ਦੁਆਰਾ ਪਸ਼ੂਆਂ ਤੋਂ ਵੀ ਨੀਵਾਂ ਅਤੇ ਗਿਲਾਨੀ ਵਾਲਾ ਜੀਵਨ ਭੋਗਦਾ ਅਤੇ ਜਮਾਂ ਦੇ ਵੱਸ ਪੈਂਦਾ ਹੈ। ਹੋਰ ਜੂਨਾ ਆਪਣੇ ਆਪੇ ਆਪੋ ਆਪਣੇ ਨਾਲ ਲਿਖੇ ਗੁੱਝੇ ਧਰਮ ਨੂੰ ਸਹਿਜ ਸੁਭਾਅ ਅਛੋਭ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ, ਪਰ ਇਨਸਾਨ ਅਨੇਕਾਂ ਕਿਸਮ ਦੇ ਧਰਮ ਕਰਮ ਗਿਆਨ ਧਿਆਨ ਬਾਣੀਆਂ ਯੋਗ ਸਾਧਨਾਵਾਂ ਦੇ ਹੁੰਦਿਆਂ ਹੋਇਆਂ ਵੀ ਇਲਾਹੀ ਤੱਤ ਰੂਪ ਆਤਮਕ ਧਰਮ ਨਾਮ ਤੋਂ ਵਾਂਝਾ ਜਾ ਰਿਹਾ ਹੈ। ਹਾਂਜੀ, ਹੋਰ ਜੂਨਾਂ ਧੁਰੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ, ਇਹਨਾਂ ਨੂੰ ਆਪਣੀ ਜੀਵਨ ਸੇਧ ਜਾਂ ਧਰਮ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ, ਪਰ ਇਨਸਾਨ ਵਾਤਾਵਰਨ ਅਤੇ ਸੰਗਤ ਅਨੁਸਾਰ ਆਪੋ ਆਪਣੇ ਨਿਸ਼ਚੇ ਅਤੇ ਧਰਮ ਘੜੇ ਹੋਏ ਹਨ ਜੋ ਕਿ ਮਾਨਸਿਕ ਰੁਚੀ ਅਤੇ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਰ ਜੂਨਾਂ ਜਿਉਂਦੀਆਂ ਇਨਸਾਨ ਦੀ ਸੇਵਾ ਕਰਦੀਆਂ ਹਨ, ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਇਨਸਾਨ ਨਰੂ ਮਰੇ ਨਰ ਕਾਮ ਨਾ ਆਵੇ। ਹੋਰ ਜੂਨਾਂ ਪਾਣੀ ਵਿੱਚ ਵਿਚਰਦੀਆਂ ਹੋਈਆਂ ਜੀਵਨ ਦੀਆਂ ਅਨੇਕ ਪੌੜੀਆਂ ਉਤਾਂ ਵੱਲ ਚੜ੍ਹਦੀਆਂ ਜਾਂਦੀਆਂ ਹਨ। ਇਨਸਾਨ ਪੌੜੀ ਦੇ ਸ਼ਿਖਰ 'ਤੇ ਪੁੱਜ ਕੇ ਨੀਵਿਆਂ ਕਰਮਾਂ ਦੁਆਰਾ ਹੇਠਾਂ ਨੂੰ ਉਤਰਨ ਦਾ ਭਾਗੀ ਬਣਦਾ ਹੈ। ਆਮ ਜਨਤਾ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਜੀਵਨ ਕੀ ਹੈ, ਉਹ ਕੈਸਾ ਜੀਵਨ ਬਤੀਤ ਕਰ ਰਹੇ ਹਨ, ਉਹਨਾਂ ਦੇ ਪਵਿੱਤਰ ਜੀਵਨ ਵਿੱਚ ਕੀ ਨੁਕਸ ਹਨ। ਇੰਦੂ ਉੱਚਾ ਚੰਗੇਰਾ ਹੋਰ ਕੋਈ ਜੀਵਨ ਹੈ? ਐਸੇ ਉਚੇਰੇ ਚੰਗੇਰੇ ਜੀਵਨ ਦੀ ਕੀ ਜੀਵਨ ਸੇਧ ਹੈ? ਉਚੇਰੇ ਜੀਵਨ ਲਈ ਫਿਰ ਕੀ ਸਾਧਨ ਹਨ? ਆਮ ਜਨਤਾ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁਣ ਦੇ ਵਾਤਾਵਰਨ ਵਿੱਚ ਇਤਨੀ ਗਲਤਾਨ ਅਤੇ ਮਦਹੋਸ਼ ਹੋ ਗਈ ਹੈ ਕਿ ਉਸ ਨੂੰ ਕਿਸੇ ਚੰਗੇਰੇ ਜੀਵਨ ਨੂੰ ਦੇਖ ਕੇ ਵੀ ਆਪਣੇ ਜੀਵਨ ਨੂੰ ਉਚੇਰਾ ਅਤੇ ਚੰਗੇਰਾ ਬਣਾਉਣ ਦਾ ਕੋਈ ਉਤਸ਼ਾਹ, ਕੋਈ ਉਮਾਹ, ਕੋਈ ਸਾਹਸ ਜਾਂ ਕੋਈ ਉੱਦਮ ਨਹੀਂ ਉਪਜਦਾ। ਉਹ ਆਪਣੀਆਂ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਆਪਣੇ ਪੁਰਾਣੇ ਜੀਵਨ ਵੇਗ ਨਾਲ ਅਵੇਸਲੇ ਅਤੇ ਬੇਪਰਵਾਹ ਹੋ ਕੇ ਰੁੜੇ ਜਾ ਰਹੇ ਹਨ ਅਤੇ ਉਸੇ ਤਰ੍ਹਾਂ ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਲੜਾਈਆਂ ਝਗੜਿਆਂ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਕੇ ਦੁਖੀ ਹੋ ਰਹੇ ਹਨ। ਇਸ ਤੋਂ ਅਲਾਵਾ ਅਨੇਕਾਂ ਕਿਸਮ ਦੇ ਨਸ਼ਿਆਂ ਦੀ ਆਦਤ ਪਾ ਕੇ ਆਪਣਾ ਸਰੀਰਕ ਅਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਨ। ਅੱਜ ਕੱਲ੍ਹ ਤਾਂ ਸਾਡਾ ਜੀਵਨ ਇਤਨਾ ਮਲੀਨ ਹੋ ਗਿਆ ਹੈ ਕਿ ਅਸੀਂ ਆਪਣੇ ਉਦਾਲੇ ਪੁਲਾਦੇ ਦਾ ਵਾਤਾਵਰਣ ਅਤੇ ਵਾਯੂਮੰਡਲ ਅਤਿਅੰਤ ਗੰਧਲਾ ਕਰ ਦਿੱਤਾ ਹੈ, ਜਿਸ ਵਿੱਚ ਖੁਦਗਰਜ਼ੀ ਨਫ਼ਰਤ ਵੈਰ ਵਿਰੋਧ ਈਰਖਾ ਦਵੈਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਅਤੇ ਮਾਇਕੀ ਗਿਲਾਨੀ ਦੀ ਬਦਬੂ ਨਾਲ ਭੜਥੂ ਪਿਆ ਹੋਇਆ ਹੈ। ਐਸੀ ਗਿਲਾਨੀ ਵਾਲੀ ਹਾਲਤ ਵਿੱਚ ਗੁਰੂਆਂ ਮਹਾਂਪੁਰਖਾਂ ਗੁਰਬਾਣੀ ਦੇ ਉੱਚੇ ਸੁੱਚੇ ਆਤਮਕ ਉਪਦੇਸ਼ ਛਿੱਕੇ ਤੇ ਟੰਗ ਛੱਡੇ ਹਨ ਅਤੇ ਧਰਮ ਇੱਕ ਤਰ੍ਹਾਂ ਦਾ ਬਾਹਰਲਾ ਦਿਖਾਵਾ ਤੇ ਪਖੰਡ ਹੀ ਬਣ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ, ਅਸੀਂ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਿਲਾਨੀ ਦੀ ਮਾਰ ਤੋਂ ਨਹੀਂ ਬਚ ਸਕੇ, ਜਦ ਸਾਡੇ ਅਖੌਤੀ ਧਾਰਮਿਕ ਆਗੂ ਹੀ ਇਸ ਦੀਰਘ ਮਾਇਕੀ ਗਿਲਾਨੀ ਦੀ ਜ਼ਬਰਦਸਤ ਲਪੇਟ ਵਿੱਚ ਆ ਗਏ ਹਨ ਤਾਂ ਜਨਤਾ ਨੂੰ ਕੌਣ ਸੁਧਾਰੇ। इस माइकी गिलानी दी बाबत गुरबाणी सानू इउं ताड़ना करदी है, हर नाम ना पाया बिरथा जन्म गवाया, नानक जम मार करे खुआर। कहे नानक जिन सच तजिया, कूड़े लागे तिनी जन्म जुए हारिया। हां जी, कहे नानक जिन सच तजिया, कूड़े लागे तिनी जन्म जुए हारिया। लख 84 भ्रमते भ्रमते दुर्लभ जन्म अब पायो, रे मूड़े तू ओछे रस लपटायो, अमृत संग बसत है तेरा बिख्या स्यों उरजायो। त्रैगुण सर्ब जंजाल है, नाम न तरे प्यार, गुण छोड़ अवगुण कमाव दे दरगह होए खुआर। जुए जन्म तिनी हारिया, कित आए संसार, मन माया में फद रहो बिसरियो गोविंद नाम, कौ नानक बिन हर भजन जीवन कौने काम। इस माइकी गिलानी तो बचन लई गुरबाणी सानू इउं उपदेश देंदी है, जब लग जोत काया मैं वरतै आपा पशु न भूजै। हां जी, जब लग जोत काया मैं वरतै आपा पशु न भूजै, लालच करे जीवन पद कारण लोचन कछु न सूजै। कहत कबीर सुनो रे प्राणी, छोड़ो मन के परमा, केवल नाम जपो रे प्राणी, परो एक की सरना। मानस जन्म दियो जह ठाकुर, सो तै क्यों बिसरायो, मुक्त होत नर जाके सिमरै निमख न ताको गायो। कहां नर अपनो जन्म गवावै, माया मद बिख्या रस रच्यो, राम शरण नहीं आवै। कहत कबीर राम पज बौरे, जन्म अकारथ जात, अस्थिर जो मान्यो देह, सो तो तेरो होए है खे, क्यों ना हर को नाम ले मूर्ख निलाज रे। हां जी, अस्थिर जो मान्यो देह, सो तो तेरो होए है खे, क्यों ना हर को नाम ले मूर्ख निलाज रे। समुंदर विच्चों पानी उड़ के पाप, बदल बर्फ गड़े मीह नाले नदियां दरिया टोए तलां आदि अनेकां रूप धारदा होया, अपने सोमे समुंदर विच मुड़ आ समाउंदा है। पानी दे अनेक रूप उसकी संगत अनुसार बदलते रहिंदे हन, जिहा कि गर्मी की संगत करके भाफ बन जाता है पानी, ठंड की संगत करके बदल, ते फिर गर्मी दे असर हेठ मीह, फिर मीह तो धरती दी हालत अनुसार टोए तला नाले नदियां दरियावां दे सरूप बनदे हन। पर जरूरी नुकता यह है कि भावें पानी ने संगत अनुसार कई रूप तारे, पर उस दे अंतर आत्मे इक्को जीवन रों चलदी रही, जो अनेकां शकलां रेखां रंगां नावां द्वारा परवृत ते प्रगट हुंदी रही, अते अपने सौ सागर नूं मिलण दी उसकी खिच लगातार बनी रही। ऐसे तरह पानी विच जो चीज़ पाउंदे हां उसकी रंगत बो अते स्वाद का असर लैंदा है, अते भांत भांत का मिलगोभा सोल्यूशन बनता जाता है। भावें यह घोलूआ हर चीज़ की रिलावट नाल बदलता रहिंदा है, जिस तरह के लस्सी, चाह, शिकंजमी, शराब, दवाइयां आदि अनेकां शकलां रंगां रेखां नाल हेठ परवृत हुंदा है यह पानी, पर अनेकां जीवन रूपां विच इस पानी की होंद हुंदी है। दूजे लफ्जां विच पानी दी होन तां इको है, पर उस दे अनेक सरूप रलावट अते संगत अनुसार बदलदे रहिंदे हन। ऐन ऐसे तरह जीव दी होंद या जीवन रों अथवा जोत तां इको ही सर्ब रही भरपूर है, पर जीव दे मन दे जीवन सरूप उस दी संगत अनुसार बदलदे रहिंदे हन। दूजे लफ्जां विच अंदरले पुराने अंतशकरण अते बाहरले वातावरण या संगत दी रंगत अनुसार असर लैके साडा जीवन बनदा बदलदा रहिंदा है। जो जैसी संगत मिले सो तैसो फल खाए, जद संगत दी रंगत साडे मन उते दृढ़ हो जाए अथवा पक्का रंग चढ़ जाए ਤਾਂ ਉਹ ਰੰਗਤ ਹੀ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਹਾਂਜੀ, ਜਦ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਏ ਅਤੇ ਪੱਕਾ ਰੰਗ ਚੜ ਜਾਏ ਤਾਂ ਉਹ ਰੰਗਤ ਹੀ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਇਹ ਰੰਗਤ ਜੀਵਨ ਵਿੱਚ ਤਸ ਵਸ ਰਸ ਕੇ ਦ੍ਰਿੜ ਹੋ ਕੇ ਸਾਡਾ ਜੀਵਨ ਆਧਾਰ, ਸਾਡਾ ਜੀਵਨ ਸੇਤ, ਸਾਡਾ ਜੀਵਨ ਮਾਰਗ, ਸਾਡਾ ਜੀਵਨ ਰੂਪ, ਜੀਵਨ ਪਦ, ਜੀਵਨ ਬਣ ਜਾਂਦੀ ਹੈ। ਉਦਾਹਰਣ ਵਜੋਂ ਅਮਲੀ ਦਾ ਨਸ਼ਾ ਹੀ ਉਸਦਾ ਜੀਵਨ ਆਧਾਰ ਬਣ ਜਾਂਦਾ ਹੈ। ਹਾਂਜੀ, ਇੱਕ ਇਗਜ਼ਾਮਪਲ ਦਿੱਤੀ ਹੈ ਗੁਰਮੁਖ ਪਿਆਰਿਆਂ ਨੇ ਕਿ ਅਮਲੀ ਦਾ ਨਸ਼ਾ ਹੀ ਉਸਦਾ ਜੀਵਨ ਆਧਾਰ ਬਣ ਜਾਂਦਾ ਹੈ ਅਤੇ ਅੰਤ ਨੂੰ ਉਹ ਅਮਲ ਹੀ ਉਸਦਾ ਜੀਵਨ ਰੂਪ ਬਣ ਜਾਂਦਾ ਹੈ। ਉਸਦੇ ਬੋਲ, ਉਸਦੀ ਹਰਕਤ, ਸੋਚਣੀ ਅਥਵਾ ਜੀਵਨ ਦੇ ਹਰ ਪੱਖ ਰਾਹੀਂ ਸਹਿਜ ਸੁਭਾਏ ਅਣਜਾਣੇ ਉਸਦੇ ਅਮਲ ਦੀ ਰੰਗਤ ਦਾ ਪ੍ਰਕਾਸ਼ ਅਤੇ ਪ੍ਰਗਟਾਵਾ ਹੁੰਦਾ ਹੈ। ਇਹ ਉਦਾਹਰਣ ਸਰੀਰਕ ਅਮਲ ਦੇ ਅਸਰ ਦਾ ਬਿਆਨ ਹੈ। ਇਸੇ ਤਰ੍ਹਾਂ ਮਾਨਸਿਕ ਅਤੇ ਆਤਮਕ ਰੰਗਤ ਜਾਂ ਅਮਲ ਦਾ ਵੀ ਅਤ ਸੂਖਮ ਗੁੱਜਾ ਡੂੰਘਾ ਅਸਰ ਜੀਵਨ 'ਤੇ ਜੀਵ 'ਤੇ ਪੈਂਦਾ ਹੈ। ਮਾਨਸਿਕ ਖਿਆਲਾਂ ਦੀ ਰੰਗਤ ਅਤੇ ਅਸਰਾਂ ਦੀ ਬਾਬਤ ਖੋਲ੍ਹ ਕੇ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਅਤੇ ਸੰਗਤ ਦਾ ਅਸਰ ਲੈਂਦਾ ਹੈ। ਆਪਣੇ ਖਿਆਲਾਂ ਅਨੁਸਾਰ ਕਰਮਾਂ ਦਾ ਅਭਿਆਸ ਕਰਦਾ ਹੋਇਆ ਆਪਣੇ ਮਨ ਦੇ ਖਿਆਲਾਂ ਦਾ ਕੋਲੂਆ ਬਦਲਦਾ ਰਹਿੰਦਾ ਹੈ ਅਤੇ ਆਪਣੀ ਰੰਗਤ ਨੂੰ ਦ੍ਰਿੜ ਕਰਦਾ ਹੋਇਆ ਆਪਣੇ ਅੰਤਸ਼ਕਰਨ ਵਿੱਚ ਉਤਾਰ ਲੈਂਦਾ ਹੈ। ਜੀਵ ਆਪਣੇ ਰੋਜ਼ਾਨਾ ਦੇ ਖਿਆਲਾਂ, ਸੋਚਣੀ ਅਤੇ ਕਰਮਾਂ ਦੁਆਰਾ ਕਰਮਬੱਧ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੋਗਦਾ ਹੈ। ਇਸੇ ਤਰ੍ਹਾਂ ਜੀਵ ਦੀ ਮਾਇਕੀ ਰੰਗਤ ਹੀ ਉਸਦਾ ਜੀਵਨ ਆਧਾਰ ਅਥਵਾ ਜੀਵਨ ਰੂਪ ਬਣ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਦਾ ਰੋੜ, ਰੂਟੀਨ, ਪੁੱਠਾ ਗੇੜ, ਖਿਆਲੀ ਵੇਗ, ਆਦਤਾਂ, ਸੁਭਾਓ, ਆਚਰਣ ਇਤਨਾ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ, ਮਹਿਸੂਸ ਕਰਦੇ ਹੋਏ, ਸਮਝਦੇ ਹੋਏ, ਇੱਛਾ ਕਰਦੇ ਹੋਏ, ਉੱਦਮ ਕਰਦੇ ਹੋਏ ਪੁਰਾਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ ਮੁੜ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹਾਂ। ਬਲਕਿ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦਾ ਵੇਗ ਇਤਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਸ ਤੋਂ ਬਾਹਰ ਵੱਲ ਤੱਕਣ, ਸੋਚਣ ਅਤੇ ਨਿਕਲਣ ਦੀ ਫੁਰਸਤ ਹੀ ਨਹੀਂ ਮਿਲਦੀ। ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾ ਹੈ, ਮਦ ਮਾਇਆ ਕੇ ਭਇਓ ਬਾਵਰੋ, ਹਰ ਜਸ ਨਹਿ ਉਚਰੈ, ਕਰ ਪਰ ਪੰਚ ਜਗਤ ਕੋ ਡਹਿ ਕੈ, ਆਪਣੋ ਉਧਰ ਭਰੈ, ਸਵਾਨ ਪੂਛ ਜੋ ਹੋਏ ਨ ਸੂਦੋ, ਕਹਿਓ ਨ ਕਾਨ ਤਰੈ। ਸਾਡੀ ਇਸ ਬੇਬਸੀ ਜਾਂ ਮਜਬੂਰੀ ਦਾ ਸਬੂਤ ਇਹ ਹੈ ਕਿ ਬਾਵਜੂਦ ਅਨੇਕਾਂ ਧਰਮਾਂ, ਧਰਮ ਸਥਾਨਾਂ, ਧਾਰਮਿਕ ਗ੍ਰੰਥਾਂ, ਗਿਆਨ ਫਲਾਸਫੀਆਂ, ਪਾਠ ਪੂਜਾ, ਕਰਮ ਕਾਂਡਾਂ, ਯੋਗ ਸਾਧਨਾ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਚੰਗੇਰਾ ਹੋਣ ਦੀ ਬਜਾਏ ਨਿਗਰਦਾ ਜਾ ਰਿਹਾ ਹੈ। ਇਸੇ ਲਈ ਗੁਰਬਾਣੀ ਨੇ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਦਤਾਂ, ਹਾਂਜੀ ਮਾਇਕੀ ਗਿਲਾਨੀ ਵਾਲੇ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਸਾਧਨ ਸਾਧ ਸੰਗਤ ਅਥਵਾ ਸਤਸੰਗਤ ਹੀ ਦੱਸਿਆ ਹੈ। ਸਤਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਕੋਈ ਹੋਰ ਸਾਧਨ ਨਹੀਂ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਭਵਾਵੈ। ਇੱਥੇ ਨਿਰਣਾ ਕਰਨ ਵਾਲਾ ਨੁਕਤਾ ਇਹ ਹੈ ਕਿ ਗੁਰਬਾਣੀ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ, ਸਾਧ ਅਥਵਾ ਆਤਮ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਲਾਭਦਾਇਕ ਅਤੇ ਕਲਿਆਣਕਾਰੀ ਹੋ ਸਕਦੀ ਹੈ। ਇਸ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਉਂ ਵਡਿਆਈ ਅਤੇ ਤਾਕੀਦੀ ਹੁਕਮ ਕੀਤਾ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹਾਂਜੀ, ਇਹ ਹੁਕਮ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਪੂਰਬ ਕਰਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਲਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਚੀਤ ਆਇਓ ਮਨ ਪੁਰਖ ਵਿਦਾਤਾ, संतन की सरण आई। असल विच सारी कायनात विच इको आत्मक जीवन रों वरत रही है, सब इको शब्द वरतदा जो करे सो होई, सर्ब जोत तेरी पसर रही, जह जह देखा तै नर हरी। फुल दी महक, फुल दी रंगत, फुल दा सुहापन, कोमलता, मिठास, जोबन अते मुरझाण ताई इको जीवन रों ही वरत रही है। ए जीवन रों सदीवी लगातार एक सार सहजे चुप कीते गुप्तो गुप्ती सारी कायनात विच अछोप ही वरत रही है। अते ए जीवन रों सारिया जीवानू जीवन दान, जीवन पदवी, जीवन रूप, जीवन बख्शदी रहिंदी है। इस जी दान ते जीवन पद नू गुरबाणी विच इउं दर्शाया गया है, कहत कबीर जीवन पद कारण हर की भगत करीजै, एक आधार नाम नारायण रसना राम रवीजै, दम दम सदा संभालदा दम न बिरथा जाए, जन्म मरण का पो गया जीवन पदवी पाए, जीवन रूप सिमरन प्रभ तेरा, जीवन रूप सिमरन प्रभ तेरा, अब मोहे जीवन पदवी पाई, चीत आयो मन पुरख बिताता, संतन की शरण आई, नाम न बिसरे तब जीवन पाइए, बिनती नानक ए सारे। उपरलियां विचारां तो स्पष्ट हुंदा है कि माइकी जीवन नू दैवी जीवन विच बदलन लई गुरबाणी विच साध संगत अते सिमरन दे साधन ही दसे गए हन। साध संगत दी बाबत पिछे विस्थार नाल दसिया जा चुकिया है, ते हुण है सिमरन की है। सिमरन दा अर्थ है सिमृति अथवा याद, विच लियाउणा, याद करना ते मुड़ मुड़ याद करना। हाँ जी, सिमरन रसना तो आरंभ हुंदा है, लेकिन सिमरन दा अर्थ की है? सिमृति याद विच लियाउणा, याद करना, मुड़ मुड़ याद करना। पहला रसना नाल नाम अथवा गुरमंत्र जपीदा है, फिर सहजे सहजे साध संगत दी सहायता अते अभ्यास नाल मन सिमरन विच टिकन लग जांदा है, ते अकह शांति, सुख, प्यार, रस आदि प्रतीत होण लग पैंदा है। हाँ जी, इस सिमरन दी निशानी है। जिस तरह ही अंतरमुखी होवांगे, पहला रसना नाल नाम अथे गुरमंत्र जपीदा है, फिर सहजे सहजे साध संगत दी सहायता नाल अते अभ्यास नाल मन सिमरन विच टिकन लग जांदा है, ते अकह शांति, सुख, प्यार, रस आदि प्रतीत होण लग जांदा है। उपजी प्रीत प्रेम रस चाओ। हाँ जी, उपजी प्रीत प्रेम रस चाओ, फिर गुरमंत्र प्यारा ते रसदायक लगता है। सहजे सहजे साडे तन मन अंतशकरण रोम रोम विच गुरमंत्र डूंगा तस वस रस के दृढ़ हो जाता है, ते जीव फिर गुरमंत्र दा ही रूप बन जाता है। कबीर तू तू करता तू हुआ, मुझ में रहा न हूं। इस उच्चम उच्ची सूचम सूची आत्मक अवस्था अथवा दृढ़ होए सिमरन दी सहज समाध विच इतना महारस ते चाओ हुंदा है कि जीव इस प्रेम रस नू फिर छड़ नहीं सकता। तेरा जन राम रसायन माता, प्रेम रसा निद जाको उपजी, छोड़ नकत हूं जाता मुँह लालन स्यों प्रीत बनी, तोरी ना टूटे छोरी ना छूटे ऐसी माधो खिंच तनी, बिसरत नाहे मनते हरी, अब ए प्रीत महा प्रबल पई आन बिखे जरी। ऐसी बिस्मादी रहस्यमयी अवस्था विच जीव अंतर आत्मे जीवन रौ शब्द नाम अनहद तुनी, प्रीत प्रेम रस चाओ खुशी माणदा होया सहज समाध विच लिवलीन हो जांदा है। जी, अकाल पुरख एक है,
ਅਤੇ ਉਸਦੀ ਜੋਤ ਹੁਕਮ ਸ਼ਬਦ ਨਾਮ ਧੁਨੀ ਪ੍ਰਕਾਸ਼ ਦੀ ਰਵਾਨਗੀ ਵੀ ਇੱਕੋ ਹੈ, ਇੱਕੋ ਜੀਵਨ ਰੋਂ ਜੀਵਨ ਡੋਰੀ, ਇੱਕੋ ਪਿਰਮ ਖੇਲ, ਇੱਕੋ ਜੀਵਨ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਸਦੀਵੀ ਅਟੁੱਟ ਅਪੁੱਲ ਅਤੇ ਗੁਪਤੀ ਵਰਤ ਰਿਹਾ ਹੈ। ਇਸ ਜੀਵਨ ਰੋਂ ਦੀ ਸਹਿਜ ਚਾਲ ਦੀ ਇੱਕੋ ਧੜਕਣ ਹੈ, ਇਸ ਜੀਵਨ ਰੋਂ ਦੀ ਸਹਿਜ ਚਾਲ ਦੀ ਇੱਕੋ ਅਕਲ ਕਲਾ ਹੈ, ਇਸ ਜੀਵਨ ਰੋਂ ਦੀ ਸਹਿਜ ਚਾਲ ਦੀ ਇੱਕ ਸਾਰ ਰਵਾਨਗੀ ਹੈ। ਇਹ ਇੱਕੋ ਜੀਵਨ ਹੈ ਜਿਸ ਨੂੰ ਜੀਵਨ ਪਦਵੀ ਅਤੇ ਜੀਵਨ ਰੂਪ ਕਿਹਾ ਗਿਆ ਹੈ। ਜਦ ਗੁਰਮੁਖ ਜਨ ਇਸ ਵਿਦਮਾਤੀ ਅਵਸਥਾ ਨੂੰ ਮਾਣਦਾ ਹੈ ਤਾਂ ਉਸਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਬਾਣੀ ਦੀ ਪੰਕਤੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮਾਣ ਰਿਹਾ ਹੁੰਦਾ ਹੈ। ਜਦ ਕਦੇ ਜੀਵ ਦਾ ਧਿਆਨ ਇਸ ਜੀਵਨ ਰੂਪ ਸਿਮਰਨ ਵਿੱਚੋਂ ਨਿਕਲਦਾ ਹੈ ਤਾਂ ਉਸਦਾ ਆਖਾਂ ਜੀਵਾਂ ਵਿਸਰੇ ਮਰ ਜਾਓ ਵਾਲੀ ਹਾਲਤ ਹੋ ਜਾਂਦੀ ਹੈ। ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਸਿਰਫ ਰੰਗ ਬਿਰੰਗੇ ਕੋੜੇ ਮਿਲ ਗੋਬੇ ਸਲੂਸ਼ਨ ਦੀ ਹੁੰਦੀ ਹੈ, ਜਿਸ ਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੁੰਦਾ ਹੈ। ਉਸੇ ਸ਼ਰਾਬ ਦਾ ਪੈਗ ਪੀਣ ਨਾਲ ਸ਼ਰਾਬੀ ਕੋਈ ਅਨੋਖੇ ਸਰੀਰਕ ਅਤੇ ਮਾਨਸਿਕ ਤਜਰਬੇ ਮਹਿਸੂਸ ਕਰਦਾ ਅਤੇ ਮਾਣਦਾ ਹੈ। ਸਰੂਰ ਮਸਤੀ ਖੁਸ਼ੀ ਜੋਸ਼ ਚਾਓ ਆਦਿ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਕੇ ਮੱਲੋ ਮੱਲਗੀ ਪ੍ਰਗਟ ਹੁੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸ਼ਰਾਬ ਦਾ ਪੈਗ ਸ਼ਰਾਬੀ ਦੇ ਅੰਦਰ ਜਾ ਕੇ ਸ਼ਕਤੀਮਾਨ ਅਤੇ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਸਦੇ ਸਰੂਰ ਦੇ ਅਸਰ ਵਿੱਚ ਹੇਠ ਸ਼ਰਾਬੀ ਦਾ ਹਰ ਇੱਕ ਹਰਕਤ ਉਸਦੀ ਅਦਾ ਬੋਲ ਤੱਕਣੀ ਵਤੀਰਾ ਸੋਚਣੀ ਫੈਸਲੇ ਸਭ ਕੁਝ ਬਦਲ ਜਾਂਦਾ ਹੈ। ਇਹ ਸਮਾਂ ਪਾ ਕੇ ਸ਼ਰਾਬੀ ਦਾ ਆਪਾ ਹੀ ਸ਼ਰਾਬ ਰੂਪ ਬਣ ਜਾਂਦਾ ਹੈ ਅਤੇ ਉਹ ਸ਼ਰਾਬੀ ਅਖਵਾਉਂਦਾ ਹੈ। ਇਸ ਤਰ੍ਹਾਂ ਸ਼ਰਾਬ ਉਸਦਾ ਫਿਰ ਜੀਵਨ, ਸਰੂਰ ਉਸਦਾ ਜੀਵਨ ਰੂਪ, ਸ਼ਰਾਬ ਅਤੇ ਸ਼ਰਾਬੀ ਫਿਰ ਇੱਕੋ ਰੂਪ ਬਣ ਜਾਂਦੇ ਹਨ। ਜੇਕਰ ਵੇਲੇ ਸਿਰ ਸ਼ਰਾਬ ਨਾ ਮਿਲੇ, ਸ਼ਰਾਬੀ ਨੂੰ ਟੋਟ ਆਉਂਦੀ ਹੈ, ਉਸਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਐਨ ਇਸੇ ਤਰ੍ਹਾਂ ਗੁਰਮੁਖ ਜਨ ਸਿਮਰਨ ਕਰਦਿਆਂ ਹੋਇਆਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੀ ਰੁਣ ਚੁਣ ਅਤੇ ਬਿਸਮਾਦੀ ਮਹਾਰਸ ਨੂੰ ਬੁੱਝਦੇ ਚੀਨਦੇ ਪਹਿਚਾਣਦੇ ਮਾਣਦੇ ਹੋਏ ਆਪ ਹੀ ਸ਼ਬਦ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਵਾਕ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਫਿਰ ਵਿਆਖਿਆ ਕਰਦੇ ਹਨ। ਹਾਂਜੀ, ਅਤੇ ਉਹ ਫਿਰ ਗੁਰਮਤ ਅਨੁਸਾਰ ਆਤਮਕ ਜੀਵਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਹਾਂਜੀ, ਜਿਸ ਤਰ੍ਹਾਂ ਸ਼ਰਾਬੀ ਵੇਲੇ ਸਿਰ ਸ਼ਰਾਬ ਨਾ ਮਿਲੇ ਉਸਨੂੰ ਟੋਟ ਆਉਂਦੀ ਹੈ, ਸ਼ਰਾਬ ਉਸਦਾ ਜੀਵਨ ਹੋ ਜਾਂਦਾ ਹੈ, ਫਿਰ ਸਰੂਰ ਉਸਦਾ ਜੀਵਨ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖ ਜਨ ਸਿਮਰਨ ਕਰਦਿਆਂ ਹੋਇਆਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੀ ਰੁਣ ਚੁਣ ਅਤੇ ਬਿਸਮਾਦੀ ਮਹਾਰਸ ਨੂੰ ਬੁੱਝਦੇ ਚੀਨਦੇ ਪਹਿਚਾਣਦੇ ਮਾਣਦੇ ਹੋਏ ਆਪ ਹੀ ਸ਼ਬਦ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਹੀ ਬਣ ਜਾਂਦਾ ਹੈ ਅਤੇ ਉਹ ਗੁਰਵਾਕ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਫਿਰ ਵਿਆਖਿਆ ਕਰਦੇ ਹਨ ਅਤੇ ਗੁਰਮਤ ਅਨੁਸਾਰ ਆਤਮਕ ਜੀਵਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਜੀ, ਗੁਰਬਾਣੀ ਵਿਚਾਰ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਭਾਗ ਦੂਜਾ ਲੇਖ ਨੰਬਰ 102। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰਿਆਂ ਨੇ ਅਤਿਅੰਤ ਗਾਖੜੀ ਖੇਡ ਖੇਡ ਕੇ ਆਪਣਾ ਜੀਵਨ ਰੂਪ ਸਿਮਰਨ ਦੇ ਇੱਕ ਉਦਾਹਰਣ ਪੇਸ਼ ਕਰਕੇ ਆਪ ਜੀਆਂ ਨੂੰ ਆਤਮਕ ਅਨੁਭਵ ਅਤੇ ਚਲਕਾਰੇ ਪ੍ਰਾਪਤ ਹੋਏ ਅਤੇ ਆਪ ਜੀਆਂ ਨੇ ਗੁਰਬਾਣੀ ਦੇ ਗੁੱਝੇ ਭੇਦ ਅਤੇ
ਗੋਹਜ ਸਿਧਾਂਤਾਂ ਨੂੰ ਇਹਨਾਂ ਗੁਰਬਾਣੀ ਵਿਚਾਰਾਂ ਦੀ ਲੇਖਾਂ ਦੀ ਲੜੀ ਵਿੱਚ ਖੋਲ੍ਹ ਕੇ ਦਰਸਾਇਆ ਹੈ ਜੀ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮਨਾਰੇ ਦਾ ਕੰਮ ਕਰਦੀਆਂ ਹਨ ਇਹ ਲੇਖਣੀਆਂ। ਜਿਸ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਬਾਹਰ ਸਟਾਲ ਲੱਗਾ ਹੈ ਜੀ, ਆਪ ਇਹਨਾਂ ਨੂੰ ਪ੍ਰਾਪਤ ਕਰਕੇ ਘਰ ਬੈਠੇ ਆਤਮਕ ਲਾਹੇ ਲੈ ਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।